ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਦੀਪਕ ਜੀ ਬਹੁਤ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਰੋਪੜ ਦੇ DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਜਿਹੜੀ CBI ਨੇ ਕੱਲ੍ਹ ਛਾਪੇਮਾਰੀ ਕੀਤੀ, ਤੁਸੀਂ ਸਾਰੇ ਡਿਟੇਲ ਕੱਲ੍ਹ ਸਾਂਝੀ ਕੀਤੀ ਸੀ, ਉਹ ਤੋਂ ਬਾਅਦ ਮਾਨ ਸਰਕਾਰ ਦੇ ਵਿੱਚ ਬੜੀ ਤਰਥੱਲੀ ਮਚੀ ਹੋਈ ਹੈ, ਭੁਚਾਲ ਆਇਆ ਹੋਇਆ, ਕੀ ਕੁਝ ਚੱਲ ਰਿਹਾ ਜੀ ਅੱਜ ਸਾਰਾ ਦਿਨ ਇਹਦੇ ਐਕਸਟੈਂਸ਼ਨ ਦੇ ਵਿੱਚ ਇਸ ਮਾਮਲੇ ਦੀ?
ਬਿਲਕੁਲ ਜੀ, ਕੱਲ੍ਹ ਇਹ ਵੱਡੀ ਖਬਰ ਸੀ ਪੰਜਾਬ ਦੇ ਲਈ ਕਿ ਅਚਾਨਕ CBI ਦੀ ਟੀਮ ਆਈ, ਉਹਨੇ ਉਹ ਸਾਰੀ ਕਾਰਵਾਈ ਪਾਈ। ਉਸ ਕਾਰਵਾਈ ਦੇ ਵਿੱਚ ਮੁੱਢਲੇ ਤੌਰ 'ਤੇ ਜੋ ਤੱਥ ਆ ਰਹੇ ਸੀਗੇ ਜੀ, ਕਿ ਜੀ ਰਿਸ਼ਵਤ ਦਾ ਮਾਮਲਾ ਸੀ, ਇੱਕ ਬੰਦੇ ਦੇ ਰਾਹੀਂ ਰਿਸ਼ਵਤ ਦੀ ਸੈਟਿੰਗ ਕੀਤੀ ਜਾ ਰਹੀ ਸੀ, ਕੰਪਲੇਂਟ ਕੀਤੀ ਸੀ। ਪਰ ਵਿਜੇ ਜੀ, ਇਹ FIR ਭੁੱਲਰ ਦੇ ਖਿਲਾਫ਼ CBI ਕੋਲ 11 ਅਕਤੂਬਰ ਦੀ ਦਰਜ ਹੈ, ਕਾਰਵਾਈ 16 ਤਰੀਕ ਨੂੰ ਹੁੰਦੀ ਹੈ। ਅਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹਦੇ ਉੱਤੇ ਉਹ ਪਿਛਲੇ 1.5-2 ਮਹੀਨੇ ਤੋਂ ਕੰਮ ਕਰ ਰਹੇ ਸੀ ਇਸ ਕੰਪਲੇਂਟ ਦੇ ਉੱਤੇ। ਜਦੋਂ ਉਹਨਾਂ ਕੋਲ ਤੱਥ ਸਬੂਤ ਸਾਰਾ ਕੁਛ ਹੋ ਗਿਆ, ਤਾਂ ਉਹ ਜਾ ਕੇ FIR ਦੇ ਵਿੱਚ ਤਬਦੀਲ ਹੋਈ, ਫੇਰ ਰੇਡ ਹੋਈ ਆ
ਜੀ।
ਸੋ ਇਸ ਲਈ ਪੂਰੀ ਇੱਕ ਲੰਬੀ ਪ੍ਰਕਿਰਿਆ ਸੀ। ਪਰ ਹੁਣ ਸਵਾਲ ਇਹ ਹੈ ਕਿ ਉਹ ਤੋਂ ਬਾਅਦ ਉਹਨਾਂ ਦੀਆਂ ਜੋ ਜਾਇਦਾਦਾਂ ਫਰੋਲੀਆਂ ਗਈਆਂ, ਉਹਨਾਂ ਦੇ ਘਰਾਂ ਤੱਕ ਜਿਵੇਂ ਗਏ, ਉਹਨਾਂ ਦੇ ਫਾਰਮ ਹਾਊਸ ਤੱਕ ਜਿਵੇਂ ਗਏ, ਵਿਜੇ ਜੀ ਅੱਜ ਤੱਕ ਨੋਟ ਗਿਣੇ ਜਾਂਦੇ ਰਹੇ। ਅੱਜ ਜਾ ਕੇ ਕਲੀਅਰ ਹੋਇਆ ਕਿ 7.5 ਕਰੋੜ ਦੇ ਕਰੀਬ, 7.5 ਕਰੋੜ ਤੋਂ ਵੱਧ ਰਾਸ਼ੀ ਹੈ। 3 ਮਸ਼ੀਨਾਂ ਲਾਉਣੀਆਂ ਪਈਆਂ ਤੇ ਉਹ ਗਰਮ ਹੋ ਜਾਂਦੀਆਂ ਸੀ, ਰੁਕਣਾ ਪੈਂਦਾ ਸੀ। ਘਰ ਦੇ ਵਿੱਚ ਜਿੰਨੇ ਮੰਜੇ, ਮੇਜ਼, ਕੁਰਸੀਆਂ ਸੀ, ਉਹਨਾਂ ਦੇ ਉੱਤੇ ਨੋਟ ਰੱਖਣ ਤੋਂ ਬਾਅਦ ਥਾਂ ਨਹੀਂ ਬਚੀ, ਤਾਂ ਭੁੰਜੇ ਢੇਰੀਆਂ ਲਾਉਣੀਆਂ ਪਈਆਂ, ਉਹਨਾਂ ਨੂੰ ਥੱਲੇ ਚਿਣੀਆਂ ਪਈਆਂ। ਇਹ ਸਥਿਤੀ ਸੀ। ਸੋ ਮਤਲਬ ਕਹਿਣ ਨੂੰ ਹੁੰਦਾ 7.5 ਕਰੋੜ
ਜੀ,
ਅੰਦਾਜ਼ਾ ਲਓ। ਫਿਰ ਸੋਨਾ ਵੀ ਵੱਧ ਗਿਆ, ਹੁਣ ਤਾਂ ਉਹ ਵੀ ਮਤਲਬ ਕਿ 2.5 ਕਿਲੋ ਤੋਂ ਉੱਪਰ ਚਲਾ ਗਿਆ ਜੀ, ਜਿਹੜਾ ਬਰਾਮਦ ਹੋਇਆ। ਫਿਰ ਇਹਦੇ ਨਾਲ ਇਹ ਮਤਲਬ ਕਿ ਬਾਕੀ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਜੀ, ਕਿ ਜਿਵੇਂ ਬੈਂਕ ਅਕਾਊਂਟ ਤੇ ਪ੍ਰੋਪਰਟੀ ਦੀਆਂ 50 ਪ੍ਰੋਪਰਟੀ ਦੇ ਡਾਕੂਮੈਂਟ ਮਿਲੇ ਨੇ ਜੀ, 50 ਦੇ। ਤੇ ਇਹ ਜੇ ਨੌਕਰੀ ਵਾਲੀ ਤਨਖਾਹ ਚੋਂ ਕਮਾ ਹੁੰਦਾ ਹੋਵੇ ਤਾਂ ਜੀ ਫਿਰ ਠੀਕ ਹੈ, ਫਿਰ ਤਾਂ ਜਾਇਜ਼ ਹੈ। ਫਿਰ ਲਗਜ਼ਰੀ ਘੜੀਆਂ ਤੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਸਾਰਾ ਕੁਛ, ਇਹ ਪਹਿਲੂ ਸੀਗਾ। ਹੁਣ ਇਹਦਾ ਮਤਲਬ ਇਹ ਮਾਮਲਾ ਰਿਸ਼ਵਤਖੋਰੀ ਦਾ ਨਹੀਂ ਰਿਹਾ ਵਿਜੇ ਜੀ, ਹੁਣ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣੂਗਾ। ਤੇ ਜੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣੂਗਾ, ਫਿਰ ਇਹਦੇ ਵਿੱਚ CBI ਇਕੱਲੀ ਕਿਉਂ, ਫਿਰ ਤਾਂ ED ਇਨਵੋਲਵ ਹੋਏਗੀ ਨਾ।
ਜੀ,
ਉੱਧਰ ਅੱਜ CBI ਦੀ ਅਦਾਲਤ 'ਚ ਪੇਸ਼ ਕੀਤਾ ਤੇ ਬਕਾਇਦਾ ਤੌਰ 'ਤੇ DIG ਰਹੇ ਭੁੱਲਰ ਹੋਈ ਤਾਂ ਕਹਿ ਰਹੇ ਸੀਗੇ ਵੀ ਕਿ ਕੋਈ ਗੱਲ ਨਹੀਂ, ਜਵਾਬ ਦੇਵਾਂਗੇ ਹਰ ਗੱਲ ਦਾ, ਅਦਾਲਤ 'ਚ ਸਬੂਤ ਰੱਖਾਂਗੇ, ਸਾਨੂੰ ਇਨਸਾਫ਼ ਮਿਲੂਗਾ। ਉਹਨਾਂ ਨੇ ਜਾਂਦੇ ਆਉਂਦੇ ਮੀਡੀਆ ਨੂੰ ਇਹ ਗੱਲ ਕਹੀ, ਪਰ ਉਹਨਾਂ ਨੂੰ ਅੱਜ ਨਿਆਇਕ ਹਿਰਾਸਤ 'ਚ ਭੇਜਤਾ। CBI ਦੀ ਟੀਮ ਨੇ ਉਹਨਾਂ ਦੀ ਹਿਰਾਸਤ ਜੁਡੀ ਮਤਲਬ ਕਿ ਰਿਮਾਂਡ ਨਹੀਂ ਮੰਗਿਆ, ਇਸ ਲਈ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ। ਉਹ ਕਹਿੰਦੇ ਵੀ ਰਿਮਾਂਡ ਤਾਂ ਵਿਜੀਲੈਂਸ ਨੂੰ, ਪੁਲਿਸ ਨੂੰ ਲੋੜ ਪੈਂਦੀ ਹੈ, ਜਿਨ੍ਹਾਂ ਨੇ ਪਹਿਲਾਂ ਬੰਦਾ ਫੜ ਲੈਣਾ ਹੁੰਦਾ, ਬਾਅਦ 'ਚੋਂ ਇਨਕੁਆਇਰੀ ਸ਼ੁਰੂ ਕਰਨੀ ਹੁੰਦੀ ਹੈ। ਅਸੀਂ ਤਾਂ ਕਹਿੰਦੇ ਇਨਕੁਆਇਰੀ ਕਰੀ ਬੈਠੇ ਹਾਂ, ਸਾਰਾ ਕੁਛ ਤਾਂ ਸਬੂਤ ਇਕੱਠੇ ਕਰੀ ਬੈਠੇ ਹਾਂ। ਇਹ ਵੱਖਰੀ ਗੱਲ ਹੈ ਕਿ CBI ਦੇ ਮਾਮਲਿਆਂ 'ਚ ਵੀ ਕਿੰਨਿਆਂ 'ਚ ਜਾ ਕੇ ਬਾਅਦ 'ਚੋਂ ਫੈਸਲਾ ਕੁਲ 'ਚ ਅਗਲਾ ਬਚ ਕੇ ਨਿਕਲ ਜਾਂਦਾ। ਸੋ ਇਸੇ ਲਈ ਫਿਰ ਇਹ ਗੱਲ ਹੈ ਨਾ ਕਿ ਇਹ ਇਕੱਲੀ ਸ਼ਿਕਾਇਤ ਨਾ, ਕਿਤੇ ਸਿਆਸਤ ਤਾਂ ਨਹੀਂ ਨਾਲ ਚੱਲ ਰਹੀ, ਇਹਦੀ ਵੀ ਚਰਚਾ ਬਰਾਬਰ ਤੁਰੀ ਜਾਂਦੀ ਹੈ। ਪਰ DIG ਸਾਹਿਬ ਪੰਜਾਬ ਦੇ ਵਿੱਚ ਸਰਕਾਰ ਦੇ ਬਹੁਤ ਨੇੜਲੇ ਅਫਸਰ ਸੀ, ਇਸੇ ਸਰਕਾਰ ਦੇ ਕਿਉਂ, ਬਾਦਲ ਸਰਕਾਰ ਦੇ ਵੀ ਬਹੁਤ ਚਹੇਤੇ ਸੀ, ਬਾਦਲ ਸਰਕਾਰ ਦੇ ਕਿਉਂ, ਕੈਪਟਨ ਸਰਕਾਰ 'ਚ ਵੀ ਚੰਗੀ ਪਹੁੰਚ ਰਸੂਖ ਸੀ। ਮਤਲਬ ਜਿਹਦੀ ਵੀ ਸਰਕਾਰ ਆਈ, ਕੁਝ ਅਫਸਰ ਅਜਿਹੇ ਹੁੰਦੇ ਨੇ ਹਰੇਕ ਸਰਕਾਰ ਦੇ ਖਾਸ ਹੁੰਦੇ ਨੇ, ਤੇ ਫਿਰ ਇਸੇ ਲਈ ਸਿਆਸੀ ਧਿਰਾਂ ਚੁੱਪ ਨੇ। ਮਤਲਬ ਕੱਲ੍ਹ ਚੱਕੇ DIG ਹਰਚਰਨ ਭੁੱਲਰ ਗਏ, ਨੀਂਦ ਪੰਜਾਬ ਸਰਕਾਰ ਦੇ MLA ਮੰਤਰੀਆਂ ਤੋਂ ਲੈ ਕੇ ਸਾਬਕਾ ਮੰਤਰੀਆਂ, ਹੋਰ ਪਾਰਟੀਆਂ ਦੇ MLA, ਸਾਬਕਾ MLA, ਸਿਆਸੀ ਲੀਡਰਾਂ ਦੀ ਕਿਉਂ ਉੜੀ ਪਈ? ਮਤਲਬ ਮਾਨ ਸਰਕਾਰ 'ਚ ਤਾਂ ਖਲਬਲੀ ਹੈ ਹੀ ਹੈ
ਜੀ,
ਮਾਨ ਸਰਕਾਰ ਨੂੰ ਘੇਰਨ ਦਾ ਦਮ ਭਰਨ ਵਾਲੀਆਂ ਬਾਕੀ ਸਿਆਸੀ ਜਮਾਤਾਂ ਕਿੱਥੇ ਆ? ਕਾਂਗਰਸ ਕਿਉਂ ਹੀ ਪੁੱਛਦੀ ਕਿ ਗ੍ਰਹਿ ਮੰਤਰੀ ਜੀ, ਤੁਸੀਂ ਤਾਂ ਕਹਿੰਦੇ ਸੀ ਸਾਡੇ ਰਾਜ ਦੇ ਵਿੱਚ ਕਿਤੇ ਵੀ ਭ੍ਰਿਸ਼ਟਾਚਾਰੀ ਨਹੀਂ ਹੋਊਗੀ, ਅਸੀਂ ਤਾਂ ਭ੍ਰਿਸ਼ਟਾਚਾਰੀ ਨੂੰ ਟੰਗ ਦਿੰਦੇ ਹਾਂ। ਮਾਨ ਸਾਹਿਬ ਦਾ ਅਸਤੀਫਾ ਕਿਉਂ ਨਹੀਂ ਮੰਗਿਆ ਹੁਣ ਵਿਰੋਧੀ ਧਿਰ ਦੇ ਲੀਡਰਾਂ ਨੇ
ਜੀ?
ਕੀ ਅਕਾਲੀ ਦਲ ਤੇ ਕੀ ਕਾਂਗਰਸ ਕਿੱਥੇ ਆ? ਹਾਂ, ਮਤਲਬ ਅੱਜ ਕਾਗਜ਼ ਭਰਨ ਆਈਆਂ ਸੀ 2-2 ਸਰਕਾਰਾਂ ਤਰਨ ਤਾਰਨ ਦੇ ਵਿੱਚ, ਕੇਂਦਰ ਸਰਕਾਰ ਨੇ ਵੀ ਕਾਗਜ਼ ਭਰਤੇ ਤੇ ਉਹਨਾਂ ਦੇ ਨੁਮਾਇੰਦੇ ਨੇ BJP ਨੇ, ਤੇ ਉੱਥੇ BJP ਨੇ ਖੂਬ ਇਹ ਮੁੱਦਾ ਚੱਕਿਆ, ਕਿਉਂਕਿ BJP ਦੀ ਤਾਂ CBI ਆ ਜਿਹੜੀ ਕੰਮ ਕਰਦੀ ਆ
ਜੀ।
ਸੋ ਪਰ ਬਾਕੀ ਧਿਰਾਂ ਚੁੱਪ ਦਾ ਮਤਲਬ ਇਹਦਾ ਮਤਲਬ ਕੋਈ ਉਹਨਾਂ ਦੇ ਅੰਦਰ ਡਰ ਹੈ, ਕੋਈ ਖੌਫ ਹੈ, ਕੋਈ ਚਿੰਤਾ ਹੈ, ਪੰਜਾਬ ਦੇ ਦਰਜਨਾਂ ਅਫਸਰ ਨੇ ਵਿਜੇ ਜੀ ਜਿਨ੍ਹਾਂ ਨੂੰ ਰਾਤ ਨੀਂਦ ਨਹੀਂ ਆਈ, ਜਿਨ੍ਹਾਂ ਨੇ ਬੀਪੀ ਵੀ ਵਾਰ ਵਾਰ ਚੈੱਕ ਕੀਤਾ, ਗੋਲੀਆਂ ਵੀ ਲਈਆਂ। ਜੇ ਲੋੜ ਪਵੇ ਮੈਂ ਨਾਮ ਵੀ ਗਿਣਾ ਦੂੰਗਾ ਕਿਹੜੇ ਨੂੰ, ਹੈ ਨਾ। ਇਸੇ ਤਰ੍ਹਾਂ ਪੰਜਾਬ ਦੇ ਕਈ ਲੀਡਰ ਅਫਸਰਾਂ ਨੂੰ ਇਹ ਫਿਕਰ ਹੈ ਕਿ ਜੇ ਭੁੱਲਰ ਉਹਨਾਂ ਨੇ ਪਰਤਾਂ ਖੋਲਣੀ ਸ਼ੁਰੂ ਕੀਤੀਆਂ ਕਿਤੇ ਸਾਡੇ ਨਾਮਾਂ ਦਾ ਜ਼ਿਕਰ ਨਾ ਆ ਜਾਵੇ, ਕਿਉਂਕਿ ਪ੍ਰਸ਼ਾਸਨਿਕ ਪੁਲਿਸਿੰਗ ਦੇ ਅੰਦਰ ਜਿਹੜਾ ਭ੍ਰਿਸ਼ਟਾਚਾਰ ਹੈ
ਜੀ
ਉਹ ਸਿਆਸੀ ਗੱਠਜੋੜ ਤੋਂ ਬਿਨਾਂ ਨਹੀਂ ਚੱਲਦਾ। ਸਭ ਨੂੰ ਪਤਾ ਕਿ ਹਿੱਸਾ ਪੱਤੀ ਖਾਸੀਆਂ ਚੜ੍ਹਾਈਆਂ ਚੜ੍ਹਦਾ ਥੱਲਿਓਂ ਸ਼ੁਰੂ ਹੋ ਕੇ, ਤੇ ਹੁਣ ਤਾਂ ਚੜ੍ਹਾਈ ਖਾਸੀ ਉੱਪਰ ਦਿੱਲੀ ਤੱਕ ਚਲੀ ਗਈ ਚੜ੍ਹਾਈ ਨੂੰ। ਸੋ ਇਸ ਲਈ ਇਹ ਤਰ੍ਹਾਂ ਦੀ ਚੁੱਪ ਕਿਉਂ? ਅੱਜ ਮੁੱਖ ਮੰਤਰੀ ਸਾਹਿਬ ਆਪਣੇ ਉਮੀਦਵਾਰ ਦੇ ਕਾਗਜ਼ ਦਾਖਲ ਕਰਾਉਣਗੇ ਇਸ ਤਰ੍ਹਾਂ ਤਰ੍ਹਾਂ, ਸਾਰੀਆਂ ਸੱਜੀਆਂ ਖੱਬੀਆਂ ਗੱਲਾਂ ਕੀਤੀਆਂ, ਉਹੀ ਪੁਰਾਣੀ ਕੈਸਟ ਦੁਹਰਾਈ ਜਿਹੜੀ ਹੁਣ ਲਗਾਤਾਰ ਟੇਪ ਚੱਲਦੀ ਹੈ, ਉਹੀ ਪੁਰਾਣੇ ਡਾਇਲੋਗ, ਉਹੀ ਪੁਰਾਣੇ ਟੋਟਕੇ, ਉਹੀ ਚੁਟਕਲੇ, ਬਸ ਨਹੀਂ ਗੱਲ ਕੀਤੀ ਤਾਂ ਇਸ ਤਾਜੇ ਫਸੇ ਅਫਸਰ ਦੀ ਨਹੀਂ ਕੀਤੀ। ਮਤਲਬ ਇਹਦਾ ਮਤਲਬ ਤੁਹਾਡੀ ਚੁੱਪ ਕੋਈ ਮਾਇਨੇ ਹੈ, ਵਿਰੋਧੀ ਧਿਰਾਂ ਦੀ ਚੁੱਪ ਕੋਈ ਮਾਇਨੇ ਹੈ, ਇਹ ਡਰ ਪੈ ਕਿਉਂ ਹੈ? ਤੇ ਜੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਿਕਾਇਤਕਰਤਾ ਸਾਡੇ ਕੋਲ ਨਹੀਂ ਆਇਆ ਜੀ, ਸੀਬੀਆਈ ਕੋਲ ਚਲਾ ਗਿਆ, ਕੋਈ ਗੱਲ ਨਹੀਂ, ਬਾਕੀਆਂ ਦੀ ਜਾਂਚ ਤੁਸੀਂ ਕਰਾ ਲਓ।
ਜੀ
ਵਿਜੇ ਜੀ ਅੱਜ ਦੀ ਤਰੀਕ ਦੇ ਵਿੱਚ ਦੀਵਾਲੀ ਦੇ ਨਾਂ ਦੇ ਉੱਤੇ ਕਿੰਨੇ ਅਫਸਰਾਂ ਦੇ ਘਰਾਂ 'ਚ, ਕਿੰਨੇ ਸਿਆਸੀ ਲੀਡਰਾਂ ਦੇ ਘਰਾਂ 'ਚ ਕੱਲ੍ਹ ਵਾਲੀ ਕਾਰਵਾਈ ਤੋਂ ਬਾਅਦ ਸਫਾਈ ਹੋਈ ਹੋਊਗੀ, ਇਹ ਚੈੱਕ ਕਰਨ ਦੀ ਲੋੜ ਹੈ। ਕਿੰਨਿਆਂ ਨੇ ਬੈਗਾਂ ਨੂੰ ਹੱਥ ਲਾ ਕੇ ਦੇਖਿਆ ਹੋਊਗਾ ਕਿ ਸਾਡੇ ਵਾਲੇ ਠੀਕ ਪਏ ਹੈ, ਕਈਆਂ ਨੇ ਸੱਜੇ ਖੱਬੇ ਕੀਤੇ ਹੋਣਗੇ, ਕਈਆਂ ਨੇ ਰਿਸ਼ਤੇਦਾਰਾਂ ਨੂੰ ਹਿੱਸਾ ਪੱਤੀ ਦੇ ਕੇ ਕਿ ਕੋਈ ਜਿਹੇ ਹੋਰ ਦਲਾਲ ਲੱਭ ਕੇ ਪਹੁੰਚਾਏ ਹੋਣਗੇ, ਜਿਹੜੇ ਦਲਾਲ ਦੇ ਰਾਹੀਂ ਰਿਸ਼ਵਤ ਲਈ ਜਾ ਰਹੀ ਸੀ, ਕਹਿੰਦੇ ਨੇ ਸੀਬੀਆਈ ਕਹਿੰਦੀ ਹੈ ਕਿ ਉਹਦੇ ਰਾਹੀਂ ਫੜਿਆ ਸੀ ਉਹ ਕਿਰਸਾਨੂ, ਉਹ ਪਤਾ ਵੀ ਕੌਣ ਹੈ ਜੀ? ਉਹ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆਈਟੀ ਸੈੱਲ ਰਿਹਾ ਉਹਦਾ ਵੀ, ਮਤਲਬ ਆਈਟੀ ਵਿੰਗ ਦਾ ਵੀ ਮੁਖੀ ਰਿਹਾ ਉਹ ਬੰਦਾ। ਉਹ ਬੰਦਾ ਸਾਧੂ ਸਿੰਘ ਧਰਮਸੋਤ ਦਾ ਵੀ ਕੰਮ ਦੇਖਦਾ ਰਿਹਾ
ਜੀ।
ਹੁਣ ਸਿੱਧੂ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ, ਥੱਲੇ ਅਗਲੇ ਨੇ ਸਿੱਧੂ ਨਾਲ ਤੇ ਪਤਾ ਨੀ ਕਿਹੋ ਜਿਹੇ ਲਿੰਕ ਬਣਾ ਲਏ ਹੋਣਗੇ, ਗੋਬਿੰਦਗੜ੍ਹ ਤੋਂ ਨੌਕਰੀ ਸ਼ੁਰੂ ਕੀਤੀ ਸੀ ਤੇ ਗੋਬਿੰਦਗੜ੍ਹ ਦੇ ਆਲੇ ਦੁਆਲੇ ਸਕਰੈਪ ਵਾਲੇ ਕਾਰੋਬਾਰੀ ਵਾਲਿਆਂ ਨੂੰ ਫੜਨਾ ਸ਼ੁਰੂ ਕਰ ਲਿਆ, ਕਾਰਵਾਈ ਪਾਉਣੀ ਸ਼ੁਰੂ ਕਰ ਲਈ। ਸਕਰੈਪ ਵਾਲੇ ਕਿਹੜਾ ਸਾਰੇ ਇੱਕ ਨੰਬਰ ਦਾ ਕੰਮ ਹੈ
ਜੀ?
ਇਸ ਲਈ ਇਹ ਦਾਲ ਚ ਕਾਲਾ ਕਿੱਥੇ ਤੱਕ ਹੈ, ਤੇ ਉਹ ਮੰਤਰੀਆਂ ਤੋਂ ਸ਼ੁਰੂ ਹੋ ਕੇ ਅਫਸਰਾਂ ਦੇ ਨੇੜੇ ਤੱਕ ਕਿਵੇਂ ਆਇਆ? ਜਾਂਚ ਦਾ ਵਿਸ਼ਾ ਵੀ ਹੈ ਸਿੱਖ ਕੀ ਉਹ ਕੜੀ ਸੀ ਕਿ ਕੱਲਾ ਦਲਾਲ ਹੀ ਸੀ ਸਿਸਟਮ ਦੇ, ਸਿਆਸਤਦਾਨਾਂ ਦੇ, ਉਹਨਾਂ ਦੇ ਵਿਚਾਲੇ? ਇਸ ਲਈ ਰਾਤ ਦੀ ਨੀਂਦ ਉੱਡੀ ਹੈ ਕਈਆਂ ਦੀ, ਤੇ ਸਰਕਾਰ ਦੇ ਵਿੱਚ ਖਲਬਲੀ ਹੈ। ਕਈਆਂ ਨੂੰ ਡਰ ਲੱਗਦਾ ਕਿ ਕਿਤੇ ਸਾਡੀ ਵੀ ਦੀਵਾਲੀ ਜੇਲ੍ਹ 'ਚ ਨਾ ਮਨਾ ਹੋ ਜਾਵੇ। ਹੈਂ, ਹਰਚਰਨ ਭੁੱਲਰ ਤਾਂ ਗਿਆ ਹੁਣ 14 ਦਿਨਾਂ ਲਈ ਅੰਦਰ, ਬਾਕੀਆਂ ਨੂੰ ਵੀ ਡਰ ਹੈ ਕਿ ਦੀਵਾਲੀ ਜਾਂ ਦੀਵਾਲੀ ਤੋਂ ਪਹਿਲਾਂ ਜਾਂ ਬਾਅਦ ਕਿਤੇ ਸਾਡੇ ਤਰ੍ਹਾਂ ਕਾਰਵਾਈ। ਕਈਆਂ ਨੂੰ ਇਹ ਵੀ ਲੱਗਦਾ ਕਿ 2027 ਤੋਂ ਪਹਿਲਾਂ ਕਈ ਤੱਕ ਇਹ ਕੜੀ ਜੋੜੀ ਜਾ ਸਕਦੀ ਹੈ, ਤਾਂ ਕਿ ਪੰਜਾਬ 'ਚ ਦੱਸਿਆ ਜਾਵੇ ਕਿ ਦੇਖੋ ਜੀ ਦਿੱਲੀ ਵਾਲੀ ਟੀਮ ਇਹ ਕਰਦੀ ਆ, ਸੱਚਾ ਇਨਸਾਫ ਪੰਜਾਬ ਵਾਲੀ ਤਾਂ ਨਹੀਂ ਕਰਦੀ। ਇਸ ਲਈ ਕਈ ਅਫਸਰਾਂ ਤੋਂ ਬਾਅਦ ਸਿਆਸਤਦਾਨਾਂ ਨੂੰ ਵੀ ਡਰ ਲੱਗ ਰਿਹਾ।
ਦੀਪਕ ਜੀ, ਮੋਹਾਲੀ ਦੀ ਸਬਜ਼ੀ ਮੰਡੀ ਵੇਚ ਦਿੱਤੀ ਗਈ ਹੈ 700 ਕਰੋੜ ਰੁਪਈਏ ਦੇ ਵਿੱਚ।
ਵਿਜੇ ਜੀ ਆਪਾਂ ਰੋਜ਼ ਜ਼ਿਕਰ ਕਰਦੇ ਹਾਂ ਵੱਖੋ ਵੱਖ ਸਾਈਟ ਦਾ, ਵੱਖ ਵੱਖ ਥਾਵਾਂ ਦਾ, ਅੱਜ ਆਪਾਂ ਕੱਲੀ ਇਹਨੂੰ ਕੇਂਦਰਿਤ ਕਰਕੇ ਗੱਲ ਕਰਦੇ ਹਾਂ। ਆਪਾਂ ਪਿਛਲੇ ਹਫ਼ਤੇ 10 ਦਿਨਾਂ ਤੋਂ ਇਹ ਗੱਲ ਖੁਲਾਸਾ ਕਰਦੇ ਆ ਰਹੇ ਹਾਂ ਕਿ ਪ੍ਰਾਈਮ ਲੋਕੇਸ਼ਨ ਦੀ ਜਿਹੜੀ ਇਹ ਸਬਜ਼ੀ ਮੰਡੀ ਹੈ, ਏਸੀ ਸਬਜ਼ੀ ਮੰਡੀ ਹੈ ਜਿਹਨੂੰ ਏਸ਼ੀਆ ਦੀ ਪ੍ਰਮੁੱਖ ਸਬਜ਼ੀ ਮੰਡੀਆਂ 'ਚ ਗਿਣਿਆ ਜਾਣਾ ਸੀਗਾ। ਕਹਿੰਦੇ ਕਿ ਜੇ ਚਾਲੂ ਹੁੰਦੀ ਤੇ ਕਿਸਾਨਾਂ ਨੂੰ ਇਹ ਸਬਜ਼ ਬਾਗ ਦਿਖਾਇਆ ਗਿਆ ਸੀ ਕਿ ਇੱਥੋਂ ਤੁਹਾਡੀ ਸਬਜ਼ੀ ਵਿਦੇਸ਼ਾਂ 'ਚ ਆਲੇ ਦੁਆਲੇ ਵਾਲੇ ਮੁਲਕਾਂ 'ਚ ਜਾਇਆ ਕਰੂਗੀ ਤੇ ਬਹੁਤ ਕਮਾਈ ਹੋਊਗੀ, ਪਰ ਉਹ ਮੰਡੀ ਚੱਲੀ ਨਹੀਂ। ਇਹ ਮੰਡੀ 20 ਏਕੜ ਦਾ ਦਾਇਰਾ ਰੱਖਦੀ ਹੈ ਵਿਜੇ ਜੀ, ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮਤਲਬ ਇਹ ਹੋਇਆ ਕੀ ਕਿ ਇਸ ਥਾਂ ਨੂੰ ਸੈਂਟਰ ਸਪੇਸ ਧਿਆਨ 'ਚ ਰੱਖਦਿਆਂ ਹੋਇਆਂ ਰਿਲਾਇੰਸ ਨਾਲ ਸੌਦਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ, ਕਿ ਵੀ ਰਿਲਾਇੰਸ ਨੇ ਆਪਣੇ ਜਿਹੜੇ ਜਨਰਲ ਸਟੋਰ ਖੋਲ੍ਹਣੇ ਹੈ, ਹੈ ਨਾ, ਜਿੱਥੇ ਉਹ ਰਿਟੇਲ ਸਟੋਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜਿਹੜੇ ਚੰਡੀਗੜ੍ਹ ਦੇ ਆਲੇ ਦੁਆਲੇ ਮੰਨ ਲਓ ਕਿ ਇੱਧਰੋਂ ਪੰਚਕੂਲੇ ਤੋਂ ਸ਼ੁਰੂ ਹੋ ਜਾਈਏ, ਜੀਰਕਪੁਰ, ਅੰਬਾਲਾ, ਰਾਜਪੁਰਾ, ਪਟਿਆਲਾ, ਰੋਪੜ, ਮੋਹਾਲੀ, ਇਹ ਸਾਰਾ ਖੇਤਰ ਜਿਹੜਾ ਪੈਂਦਾ, ਕਿ ਇਹਨਾਂ 'ਚ ਜਿੰਨੇ ਖੋਲ੍ਹਣੇ ਆ ਉਹਨਾਂ ਦਾ ਮੁੱਖ ਸਟੋਰ ਇਹ ਬਣ ਜਾਵੇ ਕਿ ਮਾਲ ਇੱਥੇ ਆ ਕੇ ਡੰਪ ਹੋਵੇ, ਇੱਥੋਂ ਸਪਲਾਈ ਹੋ ਜਾਵੇ। 20 ਏਕੜ ਦਾ ਇਹ ਥਾਂ ਰਿਲਾਇੰਸ ਨੇ ਲਗਭਗ ਸੌਦਾ ਕਰ ਲਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਉਸ ਸਮੇਂ ਇੱਕ ਅੰਗਰੇਜ਼ੀ ਅਖਬਾਰ 'ਚ ਖਬਰ ਲੱਗੀ ਤੇ ਸਵੇਰ ਨੂੰ ਸਕੱਤਰੇ 'ਚ ਤਸੱਲੀ ਮੱਚ ਗਈ, ਇਹ ਸੌਦਾ ਟੁੱਟ ਗਿਆ। ਮਤਲਬ ਅਖਬਾਰ ਦੀ ਖਬਰ ਦਾ ਕਿੰਨਾ ਅਸਰ ਸੀ ਉਸ ਸਮੇਂ
ਜੀ।
ਉਹ ਤੋਂ ਬਾਅਦ ਬਾਦਲਾਂ ਨੇ ਆਪਣੇ ਰਾਜ ਦੇ ਵਿੱਚ ਫਿਰ ਇਸ ਨੂੰ ਮੰਡੀ ਵਾਲੀ ਤਜਵੀਜ਼ ਦੇ ਪਾਸੇ ਲਿਆਂਦਾ ਕਿ ਨਹੀਂ, ਜਿਹੜੇ ਕੰਮ ਲਈ ਜ਼ਮੀਨ ਲੈਣੀ ਉਹੀ ਕੰਮ ਹੋਵੇ, ਤੇ ਇੱਥੇ ਮੰਡੀ ਬੋਰਡ ਦਾ ਦਫ਼ਤਰ ਸ਼ਿਫਟ ਕਰਤਾ, ਮੰਡੀ ਬੋਰਡ ਦਾ ਆਫਿਸ ਸ਼ਿਫਟ ਕਰਤਾ। ਹੁਣ ਇਹ 20 ਏਕੜ ਦੇ ਵਿੱਚ ਕਰੀਬ 5 ਏਕੜ 'ਚ ਮੰਡੀ ਬੋਰਡ ਦਾ ਦਫ਼ਤਰ, ਰਹਿਣ ਸਹਿਣ ਸਾਰਾ ਕੁਛ, ਉਹਨਾਂ ਦਾ ਮੀਟਿੰਗ ਹਾਲ ਸਾਰਾ ਕੁਛ ਹੈ।
ਜੀ।
3 ਏਕੜ ਦਾ ਏਰੀਆ ਬਾਕੀ ਜਿਵੇਂ ਮੰਨ ਲਓ ਸ਼ੋਰੂਮ ਬਣਾਏ ਨੇ, ਹੋਰ ਹੈ ਨਾ ਬਣਾਇਆ, ਉਹ ਸਾਰਾ ਕੁਛ ਹੈ। 12 ਏਕੜ ਦੇ ਵਿੱਚ ਇਹ ਸਬਜ਼ੀ ਮੰਡੀ ਤਿਆਰ ਹੋਈ, ਜਿਹਦੇ ਵਿੱਚੋਂ ਕਿੰਨੇ ਹੀ ਫੜ, ਕਿੰਨੀਆਂ ਹੀ ਸ਼ੋਅਰੂਮ, ਜਿਹੜੇ ਆਪਾਂ 26 ਵਾਲੀ ਮੰਡੀ ਦੇ ਹਵਾਲੇ ਪਹਿਲਾਂ ਗੱਲ ਕਰ ਚੁੱਕੇ ਕਿ ਆੜ੍ਹਤੀਆਂ ਨੇ ਖਰੀਦ ਲਏ ਨੇ, ਹੈ ਨਾ, ਤੇ ਉਹ ਪੈਸਾ ਇੱਧਰ ਆਇਆ ਹੋਇਆ ਤੇ ਉਹਨਾਂ ਦੀਆਂ ਰਜਿਸਟਰੀਆਂ ਹੋਈਆਂ ਹੋਈਆਂ, ਉਹ ਰੱਦ ਕਰਕੇ, ਉਹ ਉਹਨਾਂ ਨੂੰ ਪੈਸੇ ਵਾਪਸ ਕਰਕੇ, ਇਹ ਜੀ ਮੰਡੀ ਬੋਰਡ ਦੀ ਜ਼ਮੀਨ 12 ਏਕੜ ਸਬਜ਼ੀ ਮੰਡੀ ਵਾਲੀ ਹੁਣ ਪੁੱਡਾ ਨੂੰ ਤਬਦੀਲ ਕਰਤੀ ਹੈ 700 ਕਰੋੜ 'ਚ, ਮਤਲਬ ਹੋ ਗਈ ਹੈ ਡੀਲ। ਇਹ ਆਪਾਂ ਕਿੰਨੇ ਦਿਨਾਂ ਦੀ ਗੱਲ ਕਰ ਰਹੇ ਸੀ ਕਿ ਪੁੱਡਾ ਨੂੰ, ਪਰ ਇਹ ਪੁੱਡਾ ਤੱਕ ਨਹੀਂ ਰੁਕਣੀ,
ਜੀ
ਦੱਸਣ ਵਾਲਿਆਂ ਦਾ ਗੱਲ ਸਾਹਮਣੇ ਲਿਆਤੀ ਕਿ ਸਤਿੰਦਰ ਜੈਨ ਨੇ ਸੌਦਾ ਕਰਾਇਆ, ਦਿੱਲੀ ਦੇ ਦਲਾਲ ਇਹਨੂੰ ਖਰੀਦਣਗੇ ਬਾਅਦ ਚੋਂ, ਉਹਨਾਂ ਰਾਹੀਂ ਸੌਦਾ। ਸੋ ਇਹ 700 ਕਰੋੜ ਤੋਂ ਅੱਗੇ ਜਾ ਕੇ ਦਿੱਲੀ ਕੋਲ ਵਿਕਣੀ ਹੈ, ਤੇ ਉਹ ਇੱਥੇ ਮਾਲ ਬਣਾਉਣ, ਬਾਜ਼ਾਰ ਬਣਾਉਣ, ਕੰਪਲੈਕਸ ਬਣਾਉਣ, ਹੋਟਲ ਬਣਾਉਣ, ਕੀ ਬਣਾਉਣ, ਇਹ ਹੋ ਜਾਣ। ਸੋ ਇਸ ਲਈ ਹੁਣ ਜ਼ਿੰਮੇਵਾਰੀ ਜਿੱਥੇ ਕਿਸਾਨ ਜਥੇਬੰਦੀਆਂ ਦੀ ਹੈ, ਜਿੱਥੇ ਉਹਨਾਂ ਆੜ੍ਹਤੀਆਂ ਦੀ ਹੈ, ਜਿੱਥੇ ਮੰਡੀ ਬੋਰਡ ਦੇ ਮੁਲਾਜ਼ਮਾਂ ਦੀ ਹੈ, ਉੱਥੇ ਉਹ ਪਿੰਡ ਦੀ ਜਿਹਦੀ ਜ਼ਮੀਨ ਆਈ ਆ ਉਹ ਵੀ ਐਕਟ ਦੇ ਤਹਿਤ ਸਵਾਲ ਕਰ ਰਹੇ ਨੇ ਵੀ ਕਿ ਜੇ ਸਾਡੀ ਜ਼ਮੀਨ ਇੱਦਾਂ ਦੇਣੀ ਆ, ਫਿਰ ਜਿਹੜੇ ਕੰਮ ਲਈ ਲਈ ਆ ਉਹਨੇ ਨਹੀਂ ਵਰਤਣੀ, ਸਾਨੂੰ ਵਾਪਸ ਕਰੋ। ਸੋ ਪਰ ਪੰਜਾਬ ਸਰਕਾਰ ਨੇ ਜਿਹੜਾ ਤਹੀਆ ਕੀਤਾ ਜ਼ਮੀਨਾਂ ਵੇਚਣ ਦਾ, ਉਹਦੇ ਵਿੱਚ ਇਹ ਕੜੀ ਪੱਕੀ ਮੋਹਰ ਲੱਗ ਗਈ ਹੈ, ਪੁੱਡਾ ਨੂੰ 700 ਕਰੋੜ 'ਚ ਵੇਚੀ ਜਾ ਰਹੀ ਹੈ। ਲੋਕ ਇਹ ਕਹਿੰਦੇ ਆ ਕਿ ਜੇ ਐਂ ਜ਼ਮੀਨਾਂ ਵੇਚ ਕੇ ਪੈਸੇ ਪੂਰੇ ਕਰਨੇ ਆ, ਹਰਚਰਨ ਭੁੰਡਰ ਵਰਗੇ 10 ਕਫਸਰ ਫੜ ਲਓ, ਕੈਸੇ ਖਾਸੇ ਪੈਸੇ ਪੂਰੇ ਹੋ ਜਾਣਗੇ, ਐਂ ਕਰ ਲਓ, ਜ਼ਮੀਨਾਂ ਜ਼ਰੂਰ ਵੇਚਣੀਆਂ।
ਦੀਪਕ ਜੀ, ਆਪ ਦਾ ਆਮ ਆਦਮੀ ਦੋਵੇਂ ਸਦਨਾਂ 'ਚ ਸਭ ਤੋਂ ਅਮੀਰ ਸੰਸਦ ਮੈਂਬਰ, ਸੋ ਇਹ ਜਿਹੜੇ ਨਵੇਂ
ਤਾਜ਼ਾ
ਜੀ ਜੀ ਮੈਂ ਸਮਝ ਗਿਆ ਗੱਲ, ਜੀ ਜੀ
ਜੀ ਬਿਲਕੁਲ ਜੀ। ਮੈਂ ਨਾ ਤਾਂ ਸ਼ਬਦ ਆਮ ਆਦਮੀ, ਮਤਲਬ ਆਮ ਆਦਮੀ ਦੀ ਤਸਵੀਰ ਤੁਹਾਡੇ ਧਿਆਨ 'ਚ, ਅਰਵਿੰਦ ਕੇਜਰੀਵਾਲ ਮਫਲਰ ਵਾਲਾ, ਚੈੱਕ ਵਾਲੀ ਕਮੀਜ਼ ਵਾਲਾ, ਹੈ ਨਾ, ਉਹ ਕੈਂਚੀ ਚੱਪਲ ਜਿਹਨੂੰ ਆਪਣੇ ਕਹਿੰਦੇ ਆ, ਨੀਲੀਆਂ ਬੱਦਰੀਆਂ, ਚਿੱਟਾ ਜਿਹਾ ਰੰਗ, ਹੈ ਨਾ, ਚੱਪਲ ਦਾ ਥੱਲੇ ਆਲੇ ਦੁਆਲੇ ਉਹ ਬਾਰਡਰ ਨੀਲਾ ਜਿਹਾ, ਹੈ ਨਾ, ਉਹ ਨਜ਼ਰ ਆਉਂਦੀ ਹੈ ਕਿ ਲੈ ਵੀ ਉਹੀ ਹੋਊਗਾ, ਹੈ ਨਾ, ਆਮ ਆਦਮੀ। ਪਰ ਹੁਣ ਪਤਾ ਲੱਗਦਾ ਨਾ, ਆਮ ਆਦਮੀ ਜਿਹਦੇ ਅਗਲੇ ਪਿਛਲੇ ਪਾਸੇ 40-40 ਗੱਡੀਆਂ ਦਾ ਕਾਫਲਾ ਚੱਲਦਾ ਹੈ, ਤੇ ਚੌਪਰ ਉੱਡਦਾ, ਕਹਿੰਦੇ ਪੰਜਾਬ ਦੇ 300 ਕਰੋੜ ਫੂਕਤਾ ਤੇਲ 'ਚ ਕੇਜਰੀਵਾਲ ਨੂੰ ਝੂਟੇ ਦਵਾਉਣ ਲਈ, ਤੇ ਪਰ ਉਸ ਆਮ ਆਦਮੀ ਪਾਰਟੀ ਨੇ ਆਪਣਾ ਆਮ ਆਦਮੀ ਭੇਜਿਆ ਰਾਜਸਭਾ। ਠੀਕ ਹੈ ਜੀ, ਪਹਿਲਾਂ ਦੀ ਵੀ ਸਭ ਨੂੰ ਪਤਾ ਕਿ ਚਾਹੇ ਉਹ ਲਵਲੀ ਵਾਲਾ ਹੈ, ਚਾਹੇ ਉਹ ਸਾਨੀ ਹੈ, ਨਾ ਚਾਹੇ ਸੰਜੀਵ ਅਰੋੜਾ ਸੀ, ਹੈ, ਇਹ ਸਾਰਿਆਂ ਦੇ ਬਾਰੇ ਵੀ ਸਾਰਿਆਂ ਨੂੰ ਜਨਤਕ ਪਤਾ ਹੀ ਹੈ ਕਿਹੋ ਜਿਹੇ ਕਿੰਨੇ। ਪਰ ਟਰਾਈਡੈਂਟ ਦਾ ਮਾਲਕ ਤੇ ਜਿਹੜੀ ਵੀ ਸਰਕਾਰ ਆਈ ਉਹਦੇ ਵਿੱਚ ਕੈਬਨਿਟ ਰੈਂਕ ਵਾਲਾ ਅਹੁਦਾ, ਯੋਜਨਾ ਬੋਰਡ ਦੇ ਵਿੱਚ ਉਪ ਚੇਅਰਮੈਨ ਲਗਾਤਾਰ, ਕੈਪਟਨ ਬਾਦਲ, ਚੰਨੀ, ਮਾਨ, ਸਭ ਦੇ ਨਾਲ, ਇਹਦਾ ਮਤਲਬ ਉਹਦੀ ਕਿੰਨੀ ਅਪਰੋਚ ਹੋਊਗੀ। ਹੁਣ ਜਦੋਂ ਰਾਜ ਸਭਾ ਗਿਆ ਤਾਂ ਕਹਿੰਦੇ ਜੀ ਉਹਦੀ 5,000 ਕਰੋੜ ਤੋਂ ਵੱਧ ਦੀ ਜਾਇਦਾਦ ਹੈ, ਤੇ ਉਹ ਦੋਵੇਂ ਸਦਨਾਂ 'ਚ ਅਮੀਰ ਬੰਦਾ ਬਣ ਕੇ ਗਿਆ। ਪਰ ਮੈਂ ਜਦੋਂ ਤੱਥ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਮੂਹਰੇ ਤੱਥ ਆਇਆ ਕਿ ਲੋਕ ਸਭਾ 'ਚ ਸਭ ਤੋਂ ਅਮੀਰ ਜਿਹੜਾ ਮੈਂਬਰ ਹੈ ਜੀ ਉਹ ਤਾਂ ਆਂਧਰਾ ਪ੍ਰਦੇਸ਼ ਦਾ, ਆਂਧਰਾ ਪ੍ਰਦੇਸ਼ ਤੇ ਤੇਲਗੂ ਦੇਸਮ ਪਾਰਟੀ ਦਾ ਜੀ ਡਾਕਟਰ ਚੰਦਰ ਸ਼ੇਖਰ, ਤੇ ਉਹਦੀ 5,705 ਕਰੋੜ ਦੀ ਜਾਇਦਾਦ ਆ, 5,705 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਜਿਹੜਾ ਰਾਜ ਸਭਾ ਦੇ ਵਿੱਚ ਹੈ, ਕਹਿੰਦੇ ਜੀ ਉਹਦੇ ਵਿੱਚ ਵੀ ਤੇਲੰਗਾਨਾ ਦਾ ਇੱਕ ਡਾਕਟਰ ਹੈ ਜੀ, ਤੇ ਉਹਦੀ ਜਾਇਦਾਦ ਵੀ 5,300 ਕਰੋੜ ਤੋਂ ਉੱਪਰ ਹੈ। ਸੋ ਪਰ ਇਹਦੀ 5,000 ਕਰੋੜ ਤੋਂ, ਪਰ ਇਹ ਸਭ ਤੋਂ ਅਮੀਰ ਕਿਵੇਂ ਹੈ ਜੀ?
ਜੀ
ਫਿਰ ਉਹ ਨੁਕਤਾ ਇਹ ਪਤਾ ਲੱਗਿਆ ਕਿ ਜਿਹੜੇ ਇਹ ਦੋ ਰਾਜ ਸਭਾ ਮੈਂਬਰਾਂ ਦੀ ਆਮਦਨ ਤਾਂ ਇਹਦੇ ਨਾਲੋਂ ਵੱਧ ਹੈ, ਪਰ ਉਹਨਾਂ ਨੇ ਪੈਰਲਲ ਕਰਜ਼ਾ ਲਿਆ ਹੋਇਆ, ਕਿਸੇ ਨੇ 2,000 ਕਰੋੜ ਦਾ, ਕਿਸੇ ਨੇ 2,500 ਕਰੋੜ ਦਾ, ਇਸ ਦੇ ਉੱਤੇ ਕਰਜ਼ਾ ਕੋਈ ਨਹੀਂ ਹੈ
ਜੀ,
1 ਵੀ ਰੁਪਈਏ ਦਾ ਕਰਜ਼ਾ ਨਹੀਂ ਹੈ, ਤੇ ਇਸ ਲਈ ਇਹ ਨਰੋਲ ਸਭ ਤੋਂ ਅਮੀਰ ਰਾਜ ਸਭਾ ਮੈਂਬਰ ਹੈ ਜੀ, ਪਰ ਹੈ ਆਮ ਆਦਮੀ ਪਾਰਟੀ ਦਾ। ਸੋ ਇਸ ਲਈ ਜਦੋਂ ਅਮੀਰ ਜਾਦੇ ਜਾਣਗੇ, ਜਦੋਂ ਕਾਰੋਬਾਰੀ ਜਾਣਗੇ, ਫਿਰ ਉਹ ਕਿਹਨਾਂ ਲਈ ਕੰਮ ਕਰਨਗੇ, ਇਹ ਸਵਾਲ ਪਹਿਲਾਂ ਵੀ ਉੱਠਦਾ ਰਿਹਾ। ਵੈਸੇ ਕਹਿ ਕੇ ਪਹਿਲੇ ਵੀ ਇਹੀ ਗਏ ਸੀ ਕਿ ਪੰਜਾਬ ਦੀ ਆਵਾਜ਼ ਬਣਾਂਗੇ, ਕਹਿ ਕੇ ਇਹ ਵੀ ਇਹੀ ਗਏ ਨੇ ਕਿ ਪੰਜਾਬ ਦੀ ਆਵਾਜ਼ ਬਣਾਂਗੇ, ਪਰ ਸਭ ਨੂੰ ਪਤਾ ਜੀ ਇਹ ਲੀਡਰਾਂ ਦੀ ਆਵਾਜ਼ ਬਣਦੇ ਨੇ, ਆਪਣੇ ਕਾਰੋਬਾਰੀ ਦੀ ਆਵਾਜ਼ ਬਣਦੇ ਨੇ। ਜੇ ਪੰਜਾਬ ਦੀ ਆਵਾਜ਼ ਹੁਣ ਤੱਕ ਬਣੇ ਹੁੰਦੇ ਤਾਂ ਹਰ ਵਾਰ ਪੰਜਾਬ 13 ਲੋਕ ਸਭਾ ਦੇ ਤੇ 7 ਰਾਜ ਸਭਾ ਦੇ ਭੇਜਦਾ। ਜਿਹੜੀ ਮਰਜ਼ੀ ਪਾਰਟੀ 'ਚ ਜਾਓ, ਤੁਸੀਂ ਦਿੱਲੀ ਜਾ ਕੇ ਪੰਜਾਬ ਦੇ ਬਣ ਕੇ ਜੇ ਕੰਮ ਕਰੋ ਤਾਂ ਪੰਜਾਬ ਦੇ ਤਾਂ ਸੁਧਾਰ ਹੋ ਜਾਵੇ ਜੀ, ਪਰ ਕੋਈ ਪੰਜਾਬ ਦੀ ਆਵਾਜ਼ ਬਣ ਕੇ ਕੰਮ ਨਹੀਂ ਕਰਦਾ। ਹਾਂ, ਮਾਲਵਿੰਦਰ ਕੰਗ ਹੋਰਾਂ ਨੇ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਜ਼ਰੂਰ ਲਿਖਤੀ ਹੈ ਕਿ ਵੀ ਪੰਜਾਬ ਦੇ ਵਿੱਚ ਦਵਾਈਆਂ ਦੂਈਆਂ ਖਾਦਾਂ ਦੇ ਨਾਲ ਧੱਕੇ ਨਾਲ ਕਿਸਾਨਾਂ ਨੂੰ ਮਾਲ ਵੇਚਿਆ ਜਾ ਰਿਹਾ, ਇਹਨੂੰ ਰੁਕਾਓ। ਜਾਂ ਤਾਂ ਉਹਨਾਂ ਨੇ ਆਪਣੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਕਿ ਵੀ ਥੋਤੋਂ ਕੁਛ ਨਹੀਂ ਹੁੰਦਾ, ਇਸ ਲਈ ਮੈਨੂੰ ਦਿੱਲੀ ਨੂੰ ਲਿਖਣਾ ਪੈ ਰਿਹਾ, ਨਹੀਂ ਮੌਜੂਦਾ ਮੈਂਬਰ ਪਾਰਲੀਮੈਂਟ ਹੋਵੇ ਆਮ ਆਦਮੀ ਪਾਰਟੀ ਦਾ, ਉਹ ਆਪ ਕਾਰਵਾਈ ਕਰਾ ਦੇਵੇ ਆਪਣੇ ਅਫਸਰਾਂ ਤੋਂ, ਆਪਣੇ ਅਧਿਕਾਰੀਆਂ ਤੋਂ, ਆਪਣੇ ਮੰਤਰੀਆਂ ਤੋਂ, ਜਾਂ ਫਿਰ ਸਰਕਾਰ ਨਾਲ ਤਣਾ ਤਣੀ ਹੈ, ਕਿਉਂਕਿ ਲੈਂਡ ਪੁਲਿੰਗ ਦੇ ਸਮੇਂ ਉਹਨੇ ਵੀ ਲੋਕਾਂ ਦੇ ਹੱਕ 'ਚ ਟਵੀਟ ਪਾਤਾ ਸੀ, ਪੋਸਟ ਪਾਤੀ ਸੀ, ਫਿਰ ਉਹ ਧੁੱਟ ਪਾਤੀ ਸੀ। ਸੋ ਕੀ ਮਾਲਵਿੰਦਰ ਕੰਗ ਨਵਾਂ ਰੁੱਖ ਤਿਆਰ ਕਰ ਰਹੇ ਨੇ, ਜਿੱਧਰੋਂ ਆਏ ਸੀ ਉੱਧਰ ਜਾਣ ਬਾਰੇ ਵੀ ਚਰਚਾ ਹੋ ਸਕਦੀ ਹੈ ਕਿ ਬੀਜੇਪੀ 'ਚ ਵਾਪਸ ਜਾਣਾ ਅਗਲੀ ਵਾਰ ਲਈ। ਵੈਸੇ ਅਜੇ ਲੰਬਾ ਸਮਾਂ ਪਿਆ, ਅਜੇ ਤਾਂ ਸਾਲੇ ਕਿੰਨੇ ਹੋਏ ਨੇ MP ਬਣਿਆ ਨੂੰ।
ਜੀ ਦੀਪਕ ਜੀ, ਇਹ ਦੱਸਿਓ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜਿਹੜਾ ਹੁਣ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਆ, ਉਹ ਦਵੰਦ ਦੇ ਵਿੱਚ ਫਸਦਾ ਨਜ਼ਰ ਆ ਰਿਹਾ, ਕੀ ਚੱਲ ਰਿਹਾ ਜੀ?
ਬਿਲਕੁਲ ਵਿਜੇ ਜੀ, 3 ਨਵੰਬਰ ਨੂੰ ਇਜਲਾਸ ਹੈ SGPC ਦਾ। ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਹਨਾਂ ਵਾਲੇ ਅਕਾਲੀ ਦਲ ਵੱਲੋਂ ਤਾਂ ਲਗਭਗ ਤੈਅ ਹੈ ਕਿ ਜੀ ਬਾਦਲ ਦਲ ਨੇ ਤਾਂ ਤੈਅ ਕਰ ਲਿਆ ਕਿ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਹੀ ਦੁਬਾਰਾ ਉਮੀਦਵਾਰ ਬਣਾਉਣਗੇ। ਇਹ ਲਗਭਗ ਉਹਨਾਂ ਵੱਲੋਂ ਤੈਅ ਹੈ, ਬਸ਼ਰਤੇ ਕੋਈ ਰਾਜਨੀਤਿਕ ਪੈਂਤੜੇਬਾਜ਼ੀ ਨਾ ਬਦਲੇ। ਤੇ ਲਗਭਗ ਧਾਮੀ ਹੋਰਾਂ ਨੇ ਵੀ ਕਹਿੰਦੇ ਸਹਿਮਤੀ ਪ੍ਰਗਟਾਤੀ ਹੈ, ਪਰ ਸਭ ਦੀਆਂ ਨਜ਼ਰਾਂ ਨੇ ਹੁਣ ਜੀ ਪੁਨਰ ਸੁਰਜੀਤ ਅਕਾਲੀ ਦਲ ਤੇ।
ਜੀ
ਹੁਣ ਤੱਕ ਬਾਗੀ ਧੜੇ ਵੱਲੋਂ, ਸੁਧਾਰ ਲਹਿਰ ਵੱਲੋਂ ਕੋਈ ਨਾ ਕੋਈ ਉਮੀਦਵਾਰ ਆਉਂਦਾ ਰਿਹਾ, ਕਦੇ ਵਿੱਚੋਂ ਆ ਗਏ ਬੀਬੀ ਜਗੀਰ, ਕਦੇ ਸਾਹਮਣੇ ਆ ਗਏ, ਹੈ ਕਦੇ ਮਤਲਬ ਕਿ ਉਹ ਘੁੰਨ ਸੋਰੀ ਲੜ ਲਏ, ਤੇ ਇਹ ਪ੍ਰਕਿਰਿਆ ਚੱਲਦੀ ਰਹੀ ਹੈ। ਹੁਣ ਇਸ ਵਾਰ ਸਭ ਨੂੰ ਫਿਰ ਸੀਗਾ ਕਿ ਕੀ ਬੀਬੀ ਜਗੀਰ ਕੌਰ ਹੋਣੀ ਲੜਨਗੇ, ਪਰ
ਜੀ
ਹੁਣ ਤੱਕ ਪਾਰਟੀ ਹੈ, ਪਾਰਟੀ ਵੱਲੋਂ ਉਮੀਦਵਾਰ ਕੌਣ ਹੈ ਇਸ ਨੂੰ ਲੈ ਕੇ। ਪਰ ਕਹਿੰਦੇ ਕਿ ਦੁਵਿਧਾ ਅੰਦਰ ਇਹ ਹੈ ਜੀ ਕਿ ਇੱਕ ਤਾਂ ਮੂਹਰੇ ਚੋਣਾਂ ਨੇ, ਹੁਣ ਜਿਮਨੀ ਚੋਣ ਖੜੀ ਹੈ ਤਰਨ ਤਾਰਨ ਵਾਲੀ, ਜਿੱਥੇ ਆਪਾਂ ਸਾਂਝੇ ਤੌਰ ਤੇ ਇਹ ਧਿਰਾਂ ਲੜ ਰਹੀਆਂ ਨੇ। ਫਿਰ ਉਹਦੇ ਵਿੱਚੋਂ ਇਹ ਵੀ ਹੈ ਕਿ ਜੇ ਇੱਧਰ ਧਿਆਨ ਜਾਂਦਾ ਹੈ ਤਾਂ ਫਿਰ ਕਿਤੇ ਇਹ ਨਾ ਹੋਵੇ ਉੱਧਰ ਤੋਂ ਧਿਆਨ ਹਟ ਜਾਵੇ, ਤੇ ਦੂਸਰਾ ਇਹ ਵੀ ਹੈ ਕਿ ਜੇ ਲੜਨਾ ਕੀ ਸਾਂਝਾ ਉਮੀਦਵਾਰ ਖੜਾ ਕਰੀਏ, ਜੇ ਇੱਥੇ ਸਾਂਝੇ ਹੋ ਸਕਦੇ ਤਰਨ ਤਾਰਨ ਤਾਂ ਕੀ ਉੱਥੇ ਨਹੀਂ। ਇਸ ਦੁਵਿਧਾ ਦੇ ਵਿੱਚ ਫਸੀ ਹੋਈ, ਇੱਕ ਧਿਰ ਕਹਿੰਦੀ ਹੈ ਕਿ ਆਪਾਂ ਨੂੰ ਲੜਨਾ ਚਾਹੀਦਾ, ਦੂਜੀ ਕਹਿੰਦੀ ਹੈ ਕਿ ਜਦੋਂ ਹਾਰੇ ਜਾਣਾ ਆਪਾਂ, ਕਿ ਮੈਂਬਰ ਤਾਂ ਆਪਣੇ ਕੋਲ ਅਜੇ ਵੀ ਨਹੀਂ ਹੈ, ਕਿ ਮੈਂਬਰ ਤਾਂ ਅਜੇ ਵੀ ਬਾਦਲਾਂ ਕੋਲ ਪੂਰੇ ਨੇ, ਜਾਂ ਤਾਂ ਆਮ ਚੋਣ ਹੋ ਜਾਵੇ SGPC, ਜਿਹੜੀ ਦਹਾਕਿਆਂਬੰਦੀ ਲਟਕਾਈ ਹੋਈ ਹੈ ਕੀਤੀ ਹੋ ਨਹੀਂ ਜਾ ਰਹੀ,
ਜੀ
ਸੋ ਇਸ ਲਈ ਉਹ ਕਹਿੰਦੇ ਨਹੀਂ ਲੜਨਾ ਚਾਹੀਦਾ। ਪਰ ਕੁੱਲ ਮਿਲਾ ਕੇ ਜਿਹੜੀ ਚਰਚਾ ਹੈ ਜੀ ਉਹ ਇਹ ਹੈ ਕਿ ਬੀਬੀ ਜਗੀਰ ਕੌਰ ਤਾਂ ਇਸ ਵਾਰ ਉਮੀਦਵਾਰ ਨਹੀਂ ਹੋਣਗੇ, ਪਰ ਗੋਬਿੰਦ ਸਿੰਘ ਲੌਂਗੋਵਾਲ ਇਸ ਵਾਰ ਸ਼ਾਇਦ ਜੇ ਹੋਏ ਤਾਂ ਉਹ ਪੁਨਰ ਸੁਰਜੀਤ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ, ਇਹ ਵੀ ਚਰਚਾ ਹੈਗੀ ਹੈ। ਪਰ ਅਜੇ ਨਵਾਂ ਅਕਾਲੀ ਦਲ ਦੁਵਿਧਾ 'ਚ ਆ ਕੇ ਚੋਣ ਲੜੀਏ ਜਾਂ ਨਾ ਲੜੀਏ, ਕਹਿੰਦੇ ਜੀ ਕਿ ਦੀਵਾਲੀ ਤੋਂ ਬਾਅਦ ਸ਼ਾਇਦ ਬੈਠਕ ਕਰਨ ਉਹ 'ਚ ਫੈਸਲਾ ਆ ਜਾਵੇ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਤੁਹਾਡਾ ਵੀਕਐਂਡ ਬਹੁਤ ਵਧੀਆ ਖੁਸ਼ਗਵਾਰ ਗੁਜ਼ਰੇ।